ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਦੂਜਾ। ਯਾਨੜੀਏ ਕਹਿ ਘਰ ਗਾਵਣਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ। ਅਵਰ ਸਿਆਣ ਬਿਰਥੀਆ ਪਿਆਰੇ, ਰਾਖਨ ਕੋ ਤੁਮ ਏਕ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ। ਅਵਰ ਸਿਆਣ ਪਾ ਬਿਰਥੀਆ ਪਿਆਰੇ, ਰਾਖਨ ਕੋ ਤੁਮ ਏਕ ਰਹਾਉ। ਸਤਿਗੁਰ ਪੂਰਾ ਜੇ ਮਿਲੈ ਪਿਆਰੇ, ਸੋ ਜਨ ਹੋਤ ਨਿਹਾਲਾ। ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੋ ਹੋਏ ਦਿਆਲਾ। ਸਫਲ ਮੂਰਤ ਗੁਰਦੇਵ ਸੁਆਮੀ, ਸਰਬ ਕਲਾ ਭਰਪੂਰੇ। ਨਾਨਕ ਗੁਰਪਾਰ ਬ੍ਰਹਮ ਪਰਮੇਸ਼ਰ, ਸਦਾ ਸਦਾ ਹਜੂਰੇ। ਸਫਲ ਮੂਰਤ ਗੁਰਦੇਵ ਸੁਆਮੀ, ਸਰਬ ਕਲਾ ਭਰਪੂਰੇ। ਨਾਨਕ ਗੁਰਪਾਰ ਬ੍ਰਹਮ ਪਰਮੇਸ਼ਰ, ਸਦਾ ਸਦਾ ਹਜੂਰੇ। ਮੈਂ ਮਨ ਤੇ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਨਿੱਘੀ ਗੋਦ ਵਿੱਚ ਬੈਠ ਕੇ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿਆਰ ਦੀ ਤੁਸੀਂ ਵਾਰਤਾਲਾਪ ਕਰ ਰਹੇ ਹੋ। ਕਿਉਂ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਚਨ ਕੀਤੇ ਸਨ, ਜਿਹੜਾ ਗੁਰਸਿੱਖ ਮਾਈ ਭਾਈ ਸਾਡੇ ਦਰਸ਼ਨ ਦੀਦਾਰ ਕਰਨਾ ਚਾਹੁੰਦਾ ਹੈ, ਉਹ ਆ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰੇ। ਜਿਹੜਾ ਸਾਡੇ ਨਾਲ ਬਚਨ ਬਿਲਾਸ ਕਰਨੇ ਚਾਹੁੰਦਾ ਹੈ, ਤੇ ਫਿਰ ਉਹ ਸਤਿਗੁਰੂ ਦੀ ਬਾਣੀ ਪੜ੍ਹੇ ਤੇ ਨਾਲ ਬਾਣੀ ਦੀ ਵਿਚਾਰ ਕਰੇ। ਜਦੋਂ ਆਪਾਂ ਵਿਚਾਰ ਦੇ ਨਾਲ ਬਾਣੀ ਪੜ੍ਹਦੇ ਹਾਂ, ਇਹ ਸਤਿਗੁਰੂ ਦੇ ਨਾਲ ਹੀ ਸਾਡੇ ਬਚਨ ਬਿਲਾਸ ਹੁੰਦੇ ਨੇ। ਜਿਵੇਂ ਕੋਈ ਪੁੱਤਰ ਆਪਣੇ ਪਿਤਾ ਦੀ ਗੋਦ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਦਾ ਹੈ, ਬੜਾ ਖੁਸ਼ ਹੁੰਦਾ ਹੈ, ਇਸੇ ਤਰ੍ਹਾਂ ਸਤਿਗੁਰੂ ਦੀ ਹਾਜ਼ੂਰੀ ਵਿੱਚ ਬੈਠ ਕੇ ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਦੀ, ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ, ਇਹਦੇ ਨਾਲ ਵੀ ਆਤਮਕ ਖੁਸ਼ੀ, ਆਤਮਕ ਖੇੜਾ ਸਾਨੂੰ ਪ੍ਰਾਪਤ ਹੁੰਦਾ ਹੈ। ਸੋ ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਇਸ ਵੇਲੇ ਕਥਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਲਾਵਲ ਰਾਗ ਦੇ ਵਿੱਚ ਚੱਲ ਰਹੀ ਹੈ। ਅੱਗੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਹੋ ਰਹੀ ਹੈ। ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਦੂਜਾ। ਰਾਗ ਬਿਲਾਵਲ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਅੱਗੇ ਬਾਣੀ ਰਚਨਾ ਹੈ। ਇਸ ਨੂੰ ਘਰ ਦੂਜਾ ਦੂਜੇ ਕਾਰ ਸੁਰ ਤਾਲ ਵਿੱਚ ਗਾਵਿਆ ਹੈ, ਅਤੇ ਨਾਲ ਹੀ ਸਤਿਗੁਰੂ ਨੇ ਅੱਗੇ ਕੁਝ ਹੋਰ ਵੀ ਅੱਖਰ ਲਿਖੇ ਹਨ ਜਾਨੜੀਏ ਕਹਿ ਕਰ ਗਾਵਣਾ, ਇਹਦਾ ਮਤਲਬ ਕੀ ਹੋਇਆ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਿੱਛੇ ਤਲੰਗ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ ਹੈ ਜਿਸ ਨੂੰ ਆਪਾਂ ਸ਼ਬਦ ਹਜ਼ਾਰੇ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ। ਉਹ ਸ਼ਬਦ ਦੀ ਪਹਿਲੀ ਪੰਕਤੀ ਹੈ, ਆਨੜੀਏ ਮਾਨੜਾ ਕਾਇ ਕਰੇਹੇ, ਆਪਨੜਾ ਕਰ ਹਰ ਰੰਗੋ ਕੀ ਨਾ ਮਾਣੇਹੇ। ਜਿਹੜੇ ਘਰ ਦੇ ਵਿੱਚ ਉਹ ਸ਼ਬਦ ਨੂੰ ਗਾਇਨ ਕੀਤਾ ਗਿਆ ਹੈ ਤੇ ਉਸ ਘਰ ਦੇ ਵਿੱਚ ਵੀ ਇਹ ਸ਼ਬਦ ਨੂੰ ਗਾ ਸਕਦੇ ਹੋ। ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸੰਕੇਤ ਦਿੱਤਾ ਹੈ। ਉਹ ਸ਼ਬਦ ਕਿਹੜੇ ਘਰ ਦੇ ਵਿੱਚ ਉਚਾਰਨ ਕੀਤਾ ਹੈ? ਉਹ ਤਲੰਗ ਮਹੱਲਾ ਪਹਿਲਾ ਘਰ ਤੀਜਾ, ਉਹ ਤੀਜੇ ਘਰ ਦੇ ਵਿੱਚ ਸ਼ਬਦ ਗਾਇਨ ਕੀਤਾ ਗਿਆ ਹੈ। ਉਹ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਹੈ, ਪਰ ਇਹ ਰਚਨਾ ਗੁਰੂ ਅਰਜਨ ਦੇਵ ਮਹਾਰਾਜ ਦੀ ਹੈ ਤੇ ਨਾਲ ਇਹ ਸਾਨੂੰ ਸੰਕੇਤ ਦਿੱਤਾ ਹੈ ਭਾਵੇਂ ਇਹ ਸ਼ਬਦ ਨੂੰ ਦੂਜੇ ਘਰ ਦੇ ਵਿੱਚ ਹੀ ਉਚਾਰਨ ਕੀਤਾ ਗਿਆ ਹੈ, ਪਰ ਤੁਸੀਂ ਜਾਨੜੀਏ ਕਹਿ ਕਰ ਗਾਵਣਾ, ਉਸ ਆਨੜੀਏ ਮਾਨੜਾ ਕਾਇ ਕਰੇਹੇ, ਉਸ ਸ਼ਬਦ ਦੇ ਘਰ ਦੇ ਵਿੱਚ ਵੀ ਭਾਵ ਤੀਜੇ ਘਰ ਦੇ ਵਿੱਚ ਵੀ ਗਾ ਸਕਦੇ ਹੋ। ਹੁਣ ਅੱਗੇ ਮੰਗਲਾ ਚਰਨ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਅੱਗੇ ਜੋ ਸ਼ਬਦ ਆ ਰਿਹਾ ਹੈ ਉਹਦੀਆਂ ਪਹਿਲੀਆਂ ਹੀ ਪੰਕਤੀਆਂ ਸਿਧਾਂਤਕ ਪੰਕਤੀਆਂ ਹਨ ਜਿਨ੍ਹਾਂ ਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਤਿਗੁਰੂ ਦੀ ਅਤੇ ਪਾਵਰ ਬ੍ਰਹਮ ਪਰਮੇਸ਼ਰ ਦੀ ਮਹਿਮਾ ਉਚਾਰਨ ਕੀਤੀ ਹੈ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਐ ਮੇਰੇ ਪਿਆਰੇ ਪ੍ਰਭੂ, ਮੇਰੇ ਮਨ ਦੇ ਵਿੱਚ ਤੇਰੀ ਹੀ ਟੇਕ ਹੈ। ਹੁਣ ਵੀ ਪਿੱਛੇ ਵੀ ਮੈਂ ਮਨ ਤੇਰੀ ਟੇਕ ਤੇ ਅੱਗੇ ਲਈ ਵੀ ਹੇ ਵਾਹਿਗੁਰੂ ਮੇਰੇ ਮਨ ਦੇ ਵਿੱਚ ਤੇਰੀ ਹੀ ਟੇਕ ਹੋਵੇਗੀ, ਕਿਉਂ ਤੂੰ ਤਿੰਨੇ ਕਾਲਾਂ ਦੇ ਵਿੱਚ ਹੀ ਵਿਆਪਕ ਹੈ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਇਸ ਲਈ ਪਹਿਲਾਂ ਵੀ ਸਾਨੂੰ ਤੇਰੀ ਹੀ ਟੇਕ ਸੀ, ਹੁਣ ਵੀ ਤੇਰੀ ਓਟ ਹੈ, ਅੱਗੇ ਲਈ ਵੀ ਸਾਡੇ ਮਨ ਦੇ ਵਿੱਚ ਤੇਰੀ ਹੀ ਟੇਕ ਹੋਵੇਗੀ।
ਅਵਰ ਸਿਆਣ ਪਾ ਬਿਰਥੀਆ ਪਿਆਰੇ, ਰਾਖਨ ਕੋ ਤੁਮ ਏਕ ਰਹਾਉ।
ਹੇ ਪਿਆਰੇ ਪ੍ਰਭੂ ਜੀ, ਹੋਰ ਜਿੰਨੀਆਂ ਵੀ ਸਿਆਣਪਾਂ ਨੇ, ਚਤਰਾਈਆਂ ਨੇ, ਉਹ ਸਾਰੀਆਂ ਹੀ ਨਿਸਫਲ ਹਨ, ਸਾਰੀਆਂ ਹੀ ਬੇਕਾਰ ਹਨ, ਕਿਉਂ? ਉਹਨਾਂ ਦੇ ਨਾਲ ਕੁਛ ਨਹੀਂ ਬਣਦਾ। ਰਾਖਣ ਕੋ ਤੁਮ ਏਕ, ਹੇ ਵਾਹਿਗੁਰੂ ਜੀ, ਵਿਕਾਰਾਂ ਤੋਂ, ਵਿਸ਼ਿਆਂ ਤੋਂ ਅਤੇ ਜਮਾ ਤੋਂ, ਜਨਮ ਮਰਨ ਤੋਂ, 84 ਲੱਖ ਜੂਨਾਂ ਦੇ ਚੱਕਰ ਤੋਂ ਰੱਖਣ ਵਾਸਤੇ ਤੁਸੀਂ ਹੀ ਸਮਰੱਥ ਹੋ। ਮਨੁੱਖ ਚਾਹੇ ਕਿੰਨਾ ਵੀ ਸਿਆਣਾ ਕਿਉਂ ਨਾ ਬਣਿਆ ਹੋਵੇ, ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ ਅਣਜਾਣਤ ਬਿਖਿਆ ਮੈਂ ਰਚੈ, ਜੇ ਜਾਣਤ ਆਪਣ ਆਪ ਬਚੈ। ਜੇ ਕੋਈ ਮਨੁੱਖ ਹੀ ਸਮਝਦਾ ਹੈ ਮੈਂ ਬਹੁਤ ਦਾਨਾ ਹਾਂ, ਮੈਂ ਬਹੁਤ ਸਿਆਣਾ ਹਾਂ, ਜਦੋਂ ਮਨ ਦੇ ਵਿੱਚ ਅਗਿਆਨਤਾ ਵਸ਼ ਨਾਸਮਝੀ ਦੇ ਕਾਰਨ ਵਿਸ਼ਿਆਂ ਦੇ ਵਿੱਚ ਗਲਤਾਨ ਹੁੰਦਾ ਹੈ ਤੇ ਫਿਰ ਉਸ ਵੇਲੇ ਕੋਈ ਬਚ ਕੇ ਦਿਖਾਵੇ, ਭਾਵ ਮਨੁੱਖ ਦੀ ਆਪਣੀ ਸਿਆਣਪ ਵਿਸ਼ੇ ਵਿਕਾਰਾਂ ਤੋਂ ਬਚਣ ਵਾਸਤੇ ਵੀ ਕਿਸੇ ਕੰਮ ਨਹੀਂ ਆਉਂਦੀ। ਪੜ੍ਹੇ ਲਿਖੇ ਸਗਾਂ ਵਧੇਰੇ ਐਬ ਕਰਦੇ ਹਨ ਤੇ ਸਮਝਾਇਆ ਸਮਝਦੇ ਵੀ ਨਹੀਂ। ਇਸੇ ਲਈ ਸਿਆਣੇ ਪੁਰਸ਼ਾਂ ਨੇ ਆਖਿਆ ਹੈ, ਆਮ ਲੋਕਾਂ ਨੂੰ ਤਿੰਨ ਤਾਪ ਹੁੰਦੇ ਨੇ, ਆਦੀ ਵਿਆਦੀ ਉਪਾਧੀ, ਪਰ ਜਿਹੜੇ ਪੜ੍ਹੇ ਲਿਖੇ ਹੁੰਦੇ ਨੇ ਉਹਨਾਂ ਨੂੰ ਸੱਤ ਤਾਪ ਹੁੰਦੇ ਹੈ, ਉਹਨਾਂ ਨੂੰ ਚਾਰ ਦੁਨੀਆਂ ਨਾਲੋਂ ਵਧੇਰੇ ਤਾਪ ਹੁੰਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਚਤੁਰਾਈ ਨਾ ਚਤੁਰ ਭੁਜ ਪਾਈਏ, ਹੋਰ ਸਾਰੀਆਂ ਸਿਆਣਪਾਂ ਵਿਅਰਥ ਨੇ। ਹੇ ਵਾਹਿਗੁਰੂ ਜੀ, ਹੇ ਪਿਆਰੇ ਪ੍ਰਭੂ ਜੀ, ਤੁਸੀਂ ਸਾਨੂੰ ਵਿਸ਼ੇ ਵਿਕਾਰਾਂ ਤੋਂ, ਪਾਪਾਂ ਤੋਂ, ਹਰ ਤਰ੍ਹਾਂ ਦੇ ਨਾਲ ਤੁਸੀਂ ਹੀ ਸਾਨੂੰ ਇੱਕ ਰੱਖਣ ਵਾਸਤੇ ਸਮਰੱਥ ਹੋ।
ਸਤਿਗੁਰ ਪੂਰਾ ਜੇ ਮਿਲੈ ਪਿਆਰੇ, ਸੋ ਜਨ ਹੋਤ ਨਿਹਾਲਾ।
ਰਹਾਉ ਬਸਰਾਮ ਦੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਪ੍ਰਭੂ ਜੀ, ਜਿਸ ਨੂੰ ਪੂਰਾ ਸਤਿਗੁਰੂ ਮਿਲ ਜਾਂਦਾ ਹੈ। ਪੂਰਾ ਸਤਿਗੁਰੂ ਕੌਣ ਹੈ? ਜਿਹੜਾ ਮਨੁੱਖ ਤੋਂ ਦੇਵਤਾ ਬਣਾ ਦੇਵੇ, ਕਾਂ ਤੋਂ ਹੰਸ ਬਣਾ ਦੇਵੇ। ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ, ਜੇ ਤਿਸ ਪਾਵੈ ਨਾਨਕਾ ਕਾਗੋ ਹੰਸ ਕਰੇ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਹੇ ਪਿਆਰੇ, ਜੇ ਪੂਰਾ ਤੇ ਸੱਚਾ ਸਤਿਗੁਰੂ ਮਿਲ ਜਾਵੇ, ਸੋ ਜਨ ਹੋਤ ਨਿਹਾਲਾ, ਉਹ ਜਨ ਪੁਰਸ਼ ਨਿਹਾਲ ਹੋ ਜਾਂਦਾ ਹੈ, ਪ੍ਰਸੰਨ ਹੋ ਜਾਂਦਾ ਹੈ, ਉਹਦਾ ਜੀਵਨ ਸਫਲ ਹੋ ਜਾਂਦਾ ਹੈ।
ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੋਂ ਹੋਏ ਦਿਆਲਾ।
ਪਰ ਨਾਲੇ ਸਤਿਗੁਰੂ ਕਹਿੰਦੇ ਨੇ, ਹੇ ਪਿਆਰੇ, ਗੁਰੂ ਦੀ ਸੇਵਾ ਉਹੀ ਕਰਦਾ ਹੈ ਜਿਸਨੂੰ ਹੋਏ ਦਿਆਲਾ, ਜਿਸ ਉੱਤੇ ਮੇਰਾ ਵਾਹਿਗੁਰੂ ਦਿਆਲ ਹੋਵੇ। ਇਹ ਪਿਆਰੇ ਸ਼ਬਦ ਦੁਆਰਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਮਨ ਨੂੰ ਵੀ ਸੰਬੋਧਨ ਕੀਤਾ ਹੈ ਤੇ ਪਿਆਰੇ ਸ਼ਬਦ ਦੁਆਰਾ ਕਿਸੇ ਹੋਰ ਗੁਰਮੁਖ ਪਿਆਰੇ ਨੂੰ ਵੀ ਸੰਬੋਧਨ ਕੀਤਾ ਹੈ। ਸਤਿਗੁਰ ਪੂਰਾ ਜੇ ਮਿਲੈ ਪਿਆਰੇ, ਹੇ ਪਿਆਰੇ, ਜੇ ਪੂਰਾ ਸਤਿਗੁਰੂ ਮਿਲ ਜਾਵੇ, ਉਹ ਪੁਰਸ਼ ਨਿਹਾਲ ਹੋ ਜਾਂਦਾ। ਪਰ ਨਾਲ ਹੀ ਹਜ਼ੂਰ ਫਰਮਾਉਂਦੇ ਨੇ, ਹੇ ਪਿਆਰੇ, ਗੁਰੂ ਦੀ ਸੇਵਾ ਉਹੀ ਕਰਦਾ ਹੈ ਜਿਸ ਉੱਤੇ ਮੇਰਾ ਵਾਹਿਗੁਰੂ ਦਿਆਲ ਹੋਵੇ, ਕਿਉਂਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਗੁਰੂ ਦਾ ਮਿਲਾਪ ਹੁੰਦਾ ਹੈ। ਗੁਰੂ ਦੀ ਮਿਹਰ ਹੋਵੇ ਤੇ ਫਿਰ ਪ੍ਰਭੂ ਦਾ ਸਿਮਰਨ ਭਗਤੀ ਹੁੰਦੀ ਹੈ। ਸਿਮਰਨ ਭਗਤੀ ਕਰਕੇ ਮਨੁੱਖ ਨਿਹਾਲ ਹੋ ਜਾਂਦਾ ਹੈ।
ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ।
ਹਜ਼ੂਰ ਫਰਮਾਉਂਦੇ ਨੇ, ਹੇ ਪਿਆਰੇ, ਸਤਿਗੁਰੂ ਸਫਲ ਮੂਰਤ ਨੇ। ਸਫਲ ਮੂਰਤ ਤੋਂ ਮੁਰਾਦ ਹੈ ਜਿਹਦੇ ਦਰਸ਼ਨ ਕਰਕੇ ਸਾਰੇ ਹੀ ਫਲ ਪ੍ਰਾਪਤ ਹੋ ਜਾਣ। ਇਸੇ ਲਈ ਗੁਰੂ ਦੀ ਮਹਿਮਾ ਦੇ ਬਾਰੇ ਇਹ ਵੀ ਬਚਨ ਪਿੱਛੇ ਆਏ ਨੇ, ਗੁਰ ਤੀਰਥ, ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ। ਗੁਰੂ ਤੀਰਥ ਹੈ, ਤੀਰਥਾਂ ਤੇ ਜਾ ਕੇ ਵੀ ਮਨੋ ਕਾਮਨਾ ਪੂਰੀਆਂ ਹੁੰਦੀਆਂ। ਗੁਰੂ ਪਾਰ ਜਾਤ ਕਾਲੋ ਬਿਰਸ਼ ਹੈ, ਕਾਲੋ ਬਿਰਸ਼ ਵੀ ਮਨ ਦੀਆਂ ਕਾਮਨਾ ਪੂਰੀਆਂ ਕਰਦਾ, ਅਤੇ ਗੁਰਮਨਸਾ ਪੂਰਨ ਹਾਰ ਗੁਰੂ ਸਾਰੀਆਂ ਹੀ ਵਾਸ਼ਨਾਵਾਂ ਨੂੰ ਪੂਰੀਆਂ ਕਰ ਦਿੰਦਾ। ਸਫਲ ਮੂਰਤ ਗੁਰਦੇਵ ਸੁਆਮੀ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਜੀ ਸਫਲ ਮੂਰਤ ਨੇ, ਸਫਲ ਦਰਸ਼ਨਾਂ ਦੇ ਮਾਲਕ ਨੇ, ਸਰਬ ਕਲਾ ਭਰਪੂਰੇ ਤੇ ਸਾਰੀਆਂ ਹੀ ਕਲਾ ਸ਼ਕਤੀਆਂ ਦੇ ਨਾਲ ਐਨ ਲਵਾ ਲਵ ਭਰੇ ਹੋਏ ਨੇ। ਗੁਰਬਾਣੀ ਵਿੱਚ ਇੱਕ ਥਾਂ ਤੇ ਬਚਨ ਆਏ ਹਨ, ਸੋਲਹ ਕਲਾ ਸੰਪੂਰਨ ਫਲਿਆ, ਅੰਤ ਕਲਾ ਹੋਏ ਠਾਕੁਰ ਚੜਿਆ। ਵਿਸ਼ਨੂੰ ਦੇ 24 ਅਵਤਾਰ ਹੋਏ ਨੇ, 23 ਹੋ ਚੁੱਕੇ ਨੇ ਤੇ 24ਵਾਂ ਕਲਕੀ ਅਵਤਾਰ ਹੋਣਾ। ਔਰ ਦੱਸੇ ਨੇ, ਜਿੰਨੇ ਵਿਸ਼ਨੂੰ ਦੇ ਅਵਤਾਰ ਹੋਏ ਨੇ ਉਹਨਾਂ ਦੇ ਵਿੱਚੋਂ ਰਾਮ ਚੰਦਰ 16 ਕਲਾ ਅਵਤਾਰ ਮੰਨਿਆ ਤੇ ਕ੍ਰਿਸ਼ਨ ਜੀ ਨੂੰ 16 ਕਲਾ। 16 ਕਲਾ ਤੋਂ ਉੱਪਰ ਹੋਰ ਕੋਈ ਅਵਤਾਰ ਨਹੀਂ ਆਇਆ। ਤੇ ਪਰ ਜਦੋਂ ਇਹ ਪੁੱਛਿਆ ਗਿਆ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕੌਣ ਸਨ, ਕਿ ਉਹ ਵਿਸ਼ਨੂੰ ਦੇ ਅਵਤਾਰਾਂ ਵਿੱਚੋਂ ਸਨ ਜਾਂ ਕਿਸੇ ਦਾ ਹੋਰ ਉਹ ਅਵਤਾਰ ਸਨ? ਤਾਂ ਇਹਦਾ ਜਵਾਬ ਸਤਿਗੁਰੂ ਨੇ ਬਾਣੀ ਵਿੱਚ ਦਿੱਤਾ ਹੈ, 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ। ਵਿਸ਼ਨੂੰ ਦਾ ਅਵਤਾਰ ਕ੍ਰਿਸ਼ਨ ਉਹ 16 ਕਲਾ ਸੰਪੂਰਨ ਫਲੀਭੂਤ ਹੋਇਆ ਸੀ, ਪਰ ਗੁਰੂ ਨਾਨਕ ਸਾਹਿਬ ਅਨੰਤ ਕਲਾ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਨੇ। ਗੁਰੂ ਨਾਨਕ ਸਾਹਿਬ ਨੂੰ ਕਿਸੇ ਦੇਵੀ ਦੇਵਤੇ ਨਾਲ ਤੁਲਨਾ ਨਹੀਂ ਦਿੱਤੀ ਜਾ ਸਕਦੀ। ਹਾਂ, ਉਹਨਾਂ ਨੂੰ ਇਹ ਕਿਹਾ ਜਾ ਸਕਦਾ ਹੈ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀਂ ਭੇਦ। ਗੁਰੂ ਤੇ ਪਰਮੇਸ਼ਰ ਹੈ, ਇਸੇ ਲਈ ਹਜ਼ੂਰ ਫਰਮਾਉਂਦੇ ਹਨ ਵੀ ਉਹ ਸਤਿਗੁਰੂ ਸਾਰੀਆਂ ਸ਼ਕਤੀਆਂ ਨਾਲ ਐਨ ਲਵਾ ਲਵ ਭਰਿਆ ਹੋਇਆ।
ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਤੇ ਆਪ ਪਾਰ ਬ੍ਰਹਮ ਪਰਮੇਸ਼ਰ ਹੈ ਤੇ ਸਦਾ ਸਦਾ ਹਜੂਰੇ ਤੇ ਸਦਾ ਸਦਾ ਹਾਜ਼ਰ ਨਾਜ਼ਰ ਵੀ ਰਹਿੰਦਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਜੇ ਪਰਮੇਸ਼ਰ ਹਮੇਸ਼ਾ ਰਹਿੰਦਾ ਹੈ ਤੇ ਸਾਡਾ ਸਤਿਗੁਰੂ ਵੀ ਸਦਾ ਸਦਾ ਰਹਿਣ ਵਾਲਾ ਹੈ। ਠੀਕ ਹੈ, ਭਾਵੇਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜੋ ਪਾਵਨ 10 ਜਾਮੇ ਧਾਰਨ ਕੀਤੇ ਔਰ ਉਹਨਾਂ ਨੂੰ ਅਲੋਪ ਵੀ ਕੀਤਾ, ਪਰ ਜਿਹੜਾ ਸਤਿਗੁਰੂ ਦਾ ਅਸਲੀ ਸਰੂਪ ਹੈ ਉਹ ਕੋਈ ਵਿਅਕਤੀ ਨਹੀਂ ਹੁੰਦਾ। ਇਹ ਗੱਲ ਸੋਚਣ ਤੇ ਵਿਚਾਰਨ ਯੋਗ ਹੈ, ਗੁਰੂ ਵਿਅਕਤੀ ਨਹੀਂ ਹੁੰਦਾ, ਗੁਰੂ ਇੱਕ ਸ਼ਕਤੀ ਹੈ ਤੇ ਸ਼ਕਤੀ ਕਦੇ ਨਾਸ ਹੋਣ ਵਾਲੀ ਵੀ ਨਹੀਂ। ਐਸਾ ਉਹ ਸਤਿਗੁਰੂ ਹੈ, ਜਿੱਥੇ ਵੀ ਕੋਈ ਭਾਵਨਾ ਨਾਲ ਗੁਰਸਿੱਖ ਯਾਦ ਕਰੇ ਤੇ ਹੁਣ ਵੀ ਸਤਿਗੁਰੂ ਦਰਸ਼ਨ ਦਿੰਦੇ ਨੇ। ਬੇਅੰਤ ਐਸੇ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੇ ਭਗਤੀ ਕੀਤੀ, ਹੁਣ ਵੀ ਕਰ ਰਹੇ ਨੇ ਤੇ ਉਹਨਾਂ ਨੂੰ ਸਤਿਗੁਰੂ ਦਰਸ਼ਨ ਦੀ ਦਾਰੇ ਬਖਸ਼ਿਸ਼ ਕਰ ਦਿੰਦੇ ਹਨ, ਕਿਉਂਕਿ ਸਤਿਗੁਰ ਮੇਰਾ ਸਦਾ ਸਦਾ ਇਹ ਤੇ ਭਾਵਨਾ ਨਾਲ ਚੇਤੇ ਕਰਨ ਦੀ ਗੱਲ ਹੈ। ਹਜ਼ੂਰ ਕਹਿੰਦੇ ਮੇਰਾ ਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ ਤੇ ਸਦਾ ਸਦਾ ਹਾਜ਼ਰ ਨਾਜ਼ਰ ਹੈ।
ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਤੇ ਉਹਨਾਂ ਗੁਰਮੁਖਾਂ ਦੀ, ਉਹਨਾਂ ਸਤਪੁਰਸ਼ਾਂ ਦੀ ਮਹਿਮਾ ਨੂੰ ਸੁਣ ਸੁਣ ਕੇ ਜੀ ਰਿਹਾ ਹਾਂ ਜਿਨ ਆਪਣਾ ਪ੍ਰਭ ਜਾਤਾ, ਜਿਨ੍ਹਾਂ ਨੇ ਆਪਣਾ ਪ੍ਰਭੂ ਉਸ ਪਰਮ ਪਿਤਾ ਪਰਮਾਤਮਾ ਨੂੰ ਜਾਣ ਲਿਆ ਹੈ।
ਹਰ ਨਾਮ ਅਰਾਧੈ ਨਾਮ ਵਖਾਣੈ ਹਰ ਨਾਮੇ ਹੀ ਮਨ ਰਾਤਾ।
ਉਹਨਾਂ ਗੁਰਮੁਖਾਂ ਦੀ ਫਿਰ ਕੀ ਅਵਸਥਾ ਹੁੰਦੀ ਹੈ? ਹਜ਼ੂਰ ਫਰਮਾਉਂਦੇ ਨੇ ਨਾਮ ਅਰਾਧ ਹੈ, ਉਹ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਤੇ ਨਾਮ ਵਖਾਣੈ ਰਸਨਾ ਤੋਂ ਵੀ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਹੀ ਜਪਦੇ ਹਨ। ਹਰ ਨਾਮੇ ਹੀ ਮਨ ਰਾਤਾ, ਉਹਨਾਂ ਦਾ ਮਨ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਹੀ ਰੰਗਿਆ ਰਹਿੰਦਾ ਹੈ।
ਸੇਵਕ ਜਨ ਕੀ ਸੇਵਾ ਮਾਗੈ ਪੂਰੇ ਕਰਮ ਕਮਾਵਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇ ਐਸੇ ਜਿਹੜੇ ਵਾਹਿਗੁਰੂ ਦੇ ਸੇਵਕ ਦਾਸ ਸੰਤ ਭਗਤ ਗੁਰਸਿੱਖ ਨੇ, ਮੈਂ ਤੇ ਉਹਨਾਂ ਦੀ ਸੇਵਾ ਮੰਗ ਰਿਹਾ ਹਾਂ, ਪੂਰੇ ਕਰਮ ਕਮਾਵਾਂ, ਜੇ ਮੇਰੇ ਪੂਰੇ ਭਾਗ ਹੋਣ ਤਾਂ ਹੀ ਮੈਂ ਐਸੇ ਪੂਰਨ ਮਹਾਂਪੁਰਖਾਂ ਦੀ ਸੇਵਾ ਕਰ ਸਕਦਾ ਹਾਂ।
ਨਾਨਕੀ ਬੇਨੰਤੀ ਸਵਾਮੀ ਤੇਰੇ ਜਨ ਦੇਖਣ ਪਾਵਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੇਰੇ ਦਾਸ ਦੀ ਤਾਂ ਇਹੀ ਬੇਨਤੀ ਹੈ, ਹੇ ਸਵਾਮੀ ਦੀਨ ਦੁਨੀਆਂ ਦੇ ਮਾਲਕ ਵਾਹਿਗੁਰੂ, ਤੇਰੇ ਜਨ ਦੇਖਣ ਪਾਵਾਂ, ਮੈਂ ਤੇਰੇ ਪਿਆਰੇ ਮਹਾਂਪੁਰਖਾਂ ਦੇ ਦਰਸ਼ਨ ਕਰਦਾ ਰਵਾਂ, ਰੱਬ ਦੇ ਰੰਗਿਆਂ ਦੇ ਮੈਨੂੰ ਦਰਸ਼ਨ ਦੀਦਾਰੇ ਹੁੰਦੇ ਰਹਿਣ। ਜੋ ਗੁਰਸਿੱਖ ਦੀ ਰੋਜ਼ਾਨਾ ਦੀ ਅਰਦਾਸ ਹੈ ਉਹਦੇ ਵਿੱਚ ਵੀ ਅਖੀਰ ਤੇ ਇਹੀ ਯਾਚਨਾ ਕੀਤੀ ਜਾਂਦੀ ਹੈ, ਹੇ ਵਾਹਿਗੁਰੂ ਉਹਨਾਂ ਪਿਆਰਿਆਂ ਨੂੰ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ, ਤੇਰੇ ਜਨ ਦੇਖਣ ਪਾਵਾਂ। ਕਿਉਂਕਿ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੇ ਦਰਸ਼ਨ ਕਰਕੇ ਰੱਬ ਚੇਤੇ ਆਉਂਦਾ। ਦੁਨਿਆਵੀ ਤੌਰ ਤੇ ਵੀ ਮਨੁੱਖ ਜਿਹੋ ਜਿਹੇ ਕੰਮ ਕਾਰ ਦੇ ਵਿੱਚ ਕੋਈ ਲੱਗਿਆ ਹੋਇਆ ਹੈ, ਤੁਸੀਂ ਉਹਦੇ ਕੋਲ ਜਾਓ ਤੇ ਉਹਨੇ ਉਹੀ ਗੱਲਾਂ ਕਰਨੀਆਂ ਨੇ ਤੇ ਫਿਰ ਉਹਦਾ ਪ੍ਰਭਾਵ ਸਾਡੇ ਜੀਵਨ ਤੇ ਜ਼ਰੂਰ ਪੈਂਦਾ। ਕੋਈ ਬਿਜ਼ਨਸਮੈਨ ਹੈ, ਤੁਸੀਂ ਉਹਦੇ ਕੋਲ ਗੱਲਾਂ ਕਰੋ, ਬਿਜ਼ਨਸ ਦੀਆਂ ਹੀ ਗੱਲਾਂ ਕਰੇਗਾ। ਜੇ ਕੋਈ ਦੁਕਾਨਦਾਰ ਹੈ, ਉਹ ਦੁਕਾਨ ਦੀਆਂ ਗੱਲਾਂ ਕਰੇਗਾ। ਜੇ ਕੋਈ ਖੇਤੀਬਾੜੀ ਫਾਰਮ ਦਾ ਕੰਮ ਕਰਦਾ, ਉਸ ਤਰ੍ਹਾਂ ਦੀਆਂ ਗੱਲਾਂ ਕਰੇਗਾ। ਗੱਲ ਕੀ, ਦੁਨੀਆਂ ਦਾ ਸੁਭਾਵ ਹੈ, ਜੇ ਕੋਈ ਰਾਜਨੀਤਿਕ ਬੰਦਿਆਂ ਕੋਲ ਜਾਵੇਗਾ, ਉਹ ਰਾਜਨੀਤੀ ਦੀਆਂ ਗੱਲਾਂ ਕਰਨਗੇ। ਜਦੋਂ ਤੁਸੀਂ ਕਿਸੇ ਰੱਬ ਦੇ ਪਿਆਰੇ ਕੋਲ ਜਾਓਗੇ, ਰੱਬ ਦੀਆਂ ਗੱਲਾਂ ਕਰੇਗਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਜੇ ਅਸੀਂ ਰੱਬ ਨੂੰ ਚੇਤੇ ਕਰਨਾ ਹੈ, ਤੇ ਫਿਰ ਉਹਨਾਂ ਰੱਬ ਦੇ ਪਿਆਰਿਆਂ ਦੇ ਕੋਲ ਜਾਣਾ ਪੈਂਦਾ ਹੈ। ਤੇਰੇ ਜਨ ਦੇਖਣ ਪਾਵਾਂ, ਹੇ ਵਾਹਿਗੁਰੂ, ਮੈਂ ਤੇਰੇ ਦਾਸਾਂ ਦੇ ਦਰਸ਼ਨ ਕਰਦਾ ਰਵਾਂ, ਕਿਉਂਕਿ ਉਹਨਾਂ ਦੇ ਦਰਸ਼ਨ ਕਰਕੇ ਹੀ ਤੂੰ ਚੇਤੇ ਆਉਣਾ ਹੈ।
ਬੜਭਾਗੀ ਸੇ ਕਾਢੀਐ ਪਿਆਰੇ ਸੰਤ ਸੰਗਤ ਜਿਨ੍ਹਾਂ ਵਾਸੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵੱਡਿਆਂ ਭਾਗਾਂ ਵਾਲੇ ਆਖੇ ਜਾਂਦੇ ਹਨ, ਜਿਨ੍ਹਾਂ ਦਾ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਵਾਸਾ ਹੁੰਦਾ। ਜਿਹੜੇ ਹਰ ਵੇਲੇ ਪੂਰਨ ਮਹਾਂਪੁਰਖਾਂ ਦੀ ਸੰਗਤ ਵਿੱਚ ਰਹਿੰਦੇ ਨੇ, ਬਈ ਉਹ ਵੱਡਿਆਂ ਭਾਗਾਂ ਵਾਲੇ ਆਖੇ ਜਾਂਦੇ ਹਨ।
ਅੰਮ੍ਰਿਤ ਨਾਮ ਅਰਾਧਿਐ ਨਿਰਮਲ ਮਨੈ ਹੋਵੈ ਪਰਗਾਸੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਅੰਮ੍ਰਿਤ ਨਾਮ ਅਰਾਧਿਐ ਨਿਰਮਲ, ਵਾਹਿਗੁਰੂ ਦਾ ਨਾਮ ਜੋ ਅੰਮ੍ਰਿਤ ਰੂਪ ਹੈ ਤੇ ਨਿਰਮਲ ਬਹੁਤ ਪਵਿੱਤਰ ਹੈ, ਉਹਨੂੰ ਅਰਾਧਿਆ ਜਾਂਦਾ। ਕਿਉਂਕਿ ਕਈ ਵਾਰੀ ਆਪਣੇ ਆਪ ਨਹੀਂ ਨਾਮ ਜਪਿਆ ਜਾਂਦਾ, ਕਈ ਪ੍ਰੇਮੀ ਫਿਰ ਉਹ ਮਹਾਂਪੁਰਖਾਂ ਦੀ ਸੰਗਤ ਵੀ ਕਰਦੇ ਨੇ, ਕਿਉਂਕਿ ਜੈਸੀ ਸੰਗਤ ਤੈਸੀ ਰੰਗਤ ਦਾ ਰੰਗ ਜ਼ਰੂਰ ਚੜ੍ਹਦਾ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਉਹਨਾਂ ਮਹਾਂਪੁਰਖਾਂ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਅੰਮ੍ਰਿਤ ਰੂਪ ਨਾਮ ਤੇ ਪਵਿੱਤਰ ਨਾਮ ਨੂੰ ਆਰਾਧੀਦਾ ਹੈ, ਤੇ ਫਿਰ ਨਾਮ ਦਾ ਸਿਮਰਨ ਕਰਦਿਆਂ ਕਰਦਿਆਂ ਮਨੈ ਹੋਵੇ ਪਰਗਾਸੋ, ਸਾਡੇ ਮਨ ਦੇ ਵਿੱਚ ਦੇਵੀ ਗਿਆਨ ਦਾ ਵੀ ਚਾਨਣ ਹੋ ਜਾਂਦਾ ਹੈ। ਸਾਡੇ ਮਨ ਦੇ ਵਿੱਚ ਮੋਹ ਮਾਇਆ ਦਾ ਭਰਮ ਦਾ ਹਨੇਰਾ ਦੂਰ ਹੋ ਕੇ ਉਸ ਆਤਮਾ ਦਾ ਤੇ ਪਰਮਾਤਮਾ ਦਾ ਗਿਆਨ ਪ੍ਰਗਟ ਹੋ ਜਾਂਦਾ ਹੈ।
ਜਨਮ ਮਰਨ ਦੁੱਖ ਕਾਟੀਐ ਪਿਆਰੇ ਚੁੱਕੈ ਜਮ ਕੀ ਕਾਣੇ।
ਲੋ ਆ ਹੈ ਮਹਾਂਪੁਰਖਾਂ ਦੀ ਸੰਗਤ ਦੇ ਲਾਭ। ਹਜ਼ੂਰ ਫਰਮਾਉਂਦੇ ਨੇ, ਹੇ ਪਿਆਰੇ, ਜਨਮ ਮਰਨ ਨੂੰ ਵੀ ਕੱਟ ਲਈਦਾ ਹੈ। ਜਨਮ ਮਰਨ ਦਾ ਦੁੱਖ ਵੱਡਾ ਦੁੱਖ ਮੰਨਿਆ ਹੈ, ਪਰ ਹਜ਼ੂਰ ਕਹਿੰਦੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਜਨਮ ਮਰਨ ਦਾ ਦੁੱਖ ਵੀ ਕੱਟ ਲਈਦਾ ਹੈ। ਚੁੱਕੈ ਜਮਕੀ ਕਾਣੇ, ਤੇ ਨਾਲ ਜਮਾਂ ਦੀ ਕਾਨ ਕਨੌੜ ਵੀ ਚੁੱਕੀ ਜਾਂਦੀ ਹੈ, ਕਿਉਂਕਿ ਜਿਹੜਾ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਉਹਨਾਂ ਦੇ ਨੇੜੇ ਜਮਦੂਤ ਵੀ ਨਹੀਂ ਆ ਸਕਦੇ। ਪਿੱਛੇ 52 ਵਿੱਚ ਸ਼ਲੋਕ ਆਇਆ ਹੈ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਹੁਣਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈਓ ਦੂਤ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੀ ਸੰਗਤ ਕਰਕੇ, ਤੇ ਸਤਿਗੁਰੂ ਫਰਮਾਉਂਦੇ ਨੇ, ਜਮਾਂ ਦੀ ਕਾਨ ਕਨੌੜ ਵੀ ਚੁੱਕੀ ਜਾਂਦੀ ਹੈ।
ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਪਾਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਨੂੰ ਤੇ ਉਹਨਾਂ ਦੇ ਦਰਸ਼ਨ ਪ੍ਰਾਪਤ ਹੋਣ ਜੋ ਪ੍ਰਭ ਆਪਣੇ ਪਾਣੇ, ਜਿਹੜੇ ਉਸ ਆਪਣੇ ਪ੍ਰਭੂ ਦੇ ਮਨ ਵਿੱਚ ਪਾ ਗਏ ਨੇ। ਪਖੰਡੀਆਂ ਦੀ ਗੱਲ ਨੀ ਇੱਥੇ ਕੀਤੀ, ਪਖੰਡੀਆਂ ਬਾਰੇ ਤਾਂ ਸਤਿਗੁਰੂ ਨੇ ਇਹ ਬਚਨ ਆਖੇ ਨੇ, ਨਾਨਕ ਕੱਚੜਿਆਂ ਸਿਉਂ ਤੋੜ ਟੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੈ ਓਏ ਮੋਇਆ ਨਾ ਜਾਹੀ ਛੋਟ। ਪਖੰਡੀਆਂ ਤੋਂ ਬਚ ਕੇ ਰਹਿਣ ਦੀ ਸਤਿਗੁਰੂ ਨੇ ਸਾਨੂੰ ਹਦਾਇਤ ਕੀਤੀ ਹੈ। ਹਜ਼ੂਰ ਕਹਿੰਦੇ ਉਹਨਾਂ ਦੇ ਸਾਨੂੰ ਦਰਸ਼ਨ ਪ੍ਰਾਪਤ ਹੋਣ ਜੋ ਉਸ ਆਪਣੇ ਪ੍ਰਭੂ ਦੇ ਮਨ ਵਿੱਚ ਪਾਏ ਹੋਏ ਹਨ।
ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ।
ਹੁਣ ਅਕਾਲ ਪੁਰਖ ਵਾਹਿਗੁਰੂ ਦੀ ਉਸਤ ਕਰਦੇ ਹਨ, ਹੇ ਸੁਆਮੀ ਦੀਨ ਦੁਨੀਆਂ ਦੇ ਮਾਲਕ, ਤੂੰ ਸਭ ਤੋਂ ਉੱਚਾ ਹੈ, ਅਪਾਰ ਪਾਰਾਵਾਰ ਤੂੰ ਰਹਿਤ ਤੇ ਬੇਅੰਤ ਅੰਤ ਤੋਂ ਵੀ ਰਹਿਤ ਹੈ, ਕੌਣ ਜਾਣੈ ਗੁਣ ਤੇਰੇ। ਹੇ ਵਾਹਿਗੁਰੂ, ਤੇਰੇ ਗੁਣਾਂ ਨੂੰ ਕੌਣ ਜਾਣ ਸਕਦਾ, ਕੋਈ ਵੀ ਨਹੀਂ ਜਾਣ ਸਕਦਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਉਸ ਵਾਹਿਗੁਰੂ ਦੇ ਕਿੰਨੇ ਗੁਣ ਨੇ ਇਹਦੇ ਬਾਰੇ ਕੋਈ ਨਹੀਂ ਜਾਣ ਸਕਦਾ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ, ਤੂੰ ਉੱਚਾ ਹੈ, ਅਪਾਰ ਹੈ, ਬੇਅੰਤ ਹੈ, ਤੇਰੇ ਗੁਣਾਂ ਨੂੰ ਕੌਣ ਜਾਣ ਸਕਦਾ? ਕੋਈ ਵੀ ਨਹੀਂ ਜਾਣ ਸਕਦਾ।
ਗਾਵ ਤੇ ਉਧਰੈ ਸੁਣ ਤੇ ਉਧਰੈ ਬਿਨ ਸਹਿ ਪਾਪ ਕਨੇਰੇ।
ਪਰ ਜਿਹੜੇ ਤੇਰੇ ਗੁਣਾਂ ਨੂੰ ਗਾਉਂਦੇ ਨੇ ਉਹ ਵੀ ਉਧਰ ਜਾਂਦੇ ਨੇ, ਜਿਹੜੇ ਬੈਠ ਕੇ ਤੇਰੇ ਗੁਣਾਂ ਨੂੰ ਸਰਵਣ ਕਰਦੇ ਹਨ, ਕਿਉਂਕਿ ਰਾਗੀ ਸੰਕੀਰਤਨ ਕਰਦੇ ਹਨ। ਗੁਰਬਾਣੀ ਦਾ ਕੀਰਤਨ ਕਰਨਾ ਇਹ ਪਰਮੇਸ਼ਰ ਦੀ ਸਿਫਤ ਸਲਾਹੀ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਜਿਹੜੇ ਗਾਉਣ ਵਾਲੇ ਵੀ ਉਧਰ ਜਾਂਦੇ ਨੇ, ਸੁਣਨ ਵਾਲੇ ਵੀ ਉਧਰ ਜਾਂਦੇ ਨੇ, ਬਿਨ ਸਹਿ ਪਾਪ ਕਨੇਰੇ। ਹੇ ਵਾਹਿਗੁਰੂ ਜੀ, ਤੇਰੇ ਗੁਣ ਗਾਉਣ ਵਾਲਿਆਂ ਦੇ, ਤੇਰਾ ਜਸ ਸੁਣਨ ਵਾਲਿਆਂ ਦੇ ਬਹੁਤੇ ਪਾਪ ਨਾਸ ਹੋ ਜਾਂਦੇ ਹਨ।
ਪਸ਼ੂ ਪ੍ਰੇਤ ਮੁਗਦ ਕੋ ਤਾਰੇ ਪਾਹਨ ਪਾਰ ਉਤਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਤੇ ਪਸ਼ੂਆਂ ਦਾ ਵੀ, ਪ੍ਰੇਤਾਂ ਦਾ ਵੀ, ਮੂਰਖਾਂ ਦਾ ਵੀ ਉਧਾਰ ਕਰ ਦੇਣਾ ਹੈ, ਇਥੋਂ ਤੱਕ ਪਾਹਨ ਪਾਰ ਉਤਾਰੇ। ਹੇ ਵਾਹਿਗੁਰੂ, ਤੂੰ ਤੇ ਪੱਥਰਾਂ ਨੂੰ ਵੀ ਪਾਰ ਕਰ ਦੇਣਾ। ਜੇ ਵਾਹਿਗੁਰੂ ਦੀ ਸਵੱਲੀ ਮਿਹਰ ਦੀ ਨਜ਼ਰ ਹੋ ਜਾਵੇ, ਪਸ਼ੂਆਂ, ਪ੍ਰੇਤਾਂ, ਮੂਰਖਾਂ, ਪੱਥਰਾਂ ਦਾ ਵੀ ਉਧਾਰ ਹੋ ਜਾਂਦਾ। ਇਸ ਪਵਿੱਤਰ ਪੰਕਤੀ ਵਿੱਚ ਅਕਾਲ ਪੁਰਖ ਦੀ ਸਿਫਤ ਸਲਾਹ ਹੈ ਤੇ ਨਾਲ ਉਸ ਬਾਣੀ ਦੀ ਵੀ ਮਹਿਮਾ ਹੈ। ਇਹ ਸਤਿਗੁਰੂ ਦੀ ਬਾਣੀ ਵੀ, ਕੌਣ ਜਾਣੈ ਗੁਣ ਤੇਰੇ, ਗਾਵ ਤੇ ਉਧਰੈ ਸੁਣ ਤੇ ਉਧਰੈ, ਬਾਣੀ ਦੀ ਮਹਿਮਾ ਵੀ ਨਾਲ ਹੈ ਨਾ। ਇਹ ਬਾਣੀ ਵੀ ਪਸ਼ੂਆਂ ਤੇ ਪ੍ਰੇਤਾਂ ਤੇ ਮੁਗਧਾਂ ਨੂੰ ਉਤਾਰਦੀ ਹੈ, ਇਥੋਂ ਤੱਕ ਪਾਹਨ ਪੱਥਰਾਂ ਨੂੰ ਵੀ ਪਾਰ ਕਰ ਦਿੰਦੀ ਹੈ। ਜਾਂ ਇਹਦਾ ਅੰਤਰੀ ਭਾਵ ਇਹ ਵੀ ਮਹਾਂਪੁਰਖ ਦੱਸਦੇ ਸਨ, ਜਿਹੜੇ ਪਸ਼ੂ ਤੋਂ ਮੁਰਾਦ ਹੈ ਅਚੇਤ ਅਵਸਥਾ ਵਾਲੇ ਲੋਕ ਨੇ, ਜਿਵੇਂ ਪਸ਼ੂ ਅਚੇਤ ਹੁੰਦੇ, ਪ੍ਰੇਤ ਵਾਂਗੂ ਜਿਹੜੀਆਂ ਨਾਪਾਕ ਰੂਹਾਂ ਨੇ, ਤੇ ਮੁਗਧ ਜਿਹੜੇ ਮੂਰਖ ਲੋਕ ਨੇ ਜਿਨ੍ਹਾਂ ਨੂੰ ਨਾ ਤੇ ਗੁਰਮਤਿ ਦਾ ਗਿਆਨ ਹੈ, ਨਾ ਬਾਣੀ ਦਾ ਗਿਆਨ ਹੈ, ਤੇ ਨਾ ਹੀ ਪਰਮਾਰਥ ਦਾ ਗਿਆਨ ਹੈ। ਇਹ ਬਾਣੀ ਉਹਨਾਂ ਨੂੰ ਵੀ ਤਾਰਦੀ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਇਹ ਬਾਣੀ ਮੂਰਖਾਂ ਦਾ ਵੀ, ਅਨਪੜ੍ਹਾਂ ਦਾ ਵੀ ਉਧਾਰ ਕਰਦੀ ਹੈ। ਪਾਹਨ ਪਾਰ ਉਤਾਰੈ, ਇਥੋਂ ਤੱਕ ਪੱਥਰਾਂ ਨੂੰ ਵੀ ਪਾਰ ਕਰ ਦਿੰਦੀ ਹੈ। ਪੱਥਰ ਤੋਂ ਮੁਰਾਦ ਜਿਨ੍ਹਾਂ ਦੇ ਦਿਲ ਕਠੋਰ ਨੇ, ਜਿਨ੍ਹਾਂ ਦੇ ਅੰਦਰ ਕਦੇ ਭਿੱਜਦੇ ਨਹੀਂ, ਉਹ ਵੀ ਬਾਣੀ ਦੀ ਟੇਕ ਲੈ ਲੈਣ, ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ।
ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਹਾਰੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇਰੀ ਸ਼ਰਨ ਵਿੱਚ ਪਿਆ ਹੋਇਆ ਤੇ ਸਦਾ ਸਦਾ ਆਪ ਜੀ ਤੋਂ ਬਲਿਹਾਰ ਜਾਣਾ ਹਾਂ। ਜਾਂ ਇਹਦਾ ਕੁਛ ਟੀਕਾਕਾਰਾਂ ਨੇ ਇਉਂ ਵੀ ਅਰਥ ਕੀਤਾ, ਨਾਨਕ ਦਾਸ ਤੇਰੀ ਸਰਣਾਈ। ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ, ਜਿਹੜੇ ਦਾਸ ਤੇਰੀ ਸ਼ਰਨ ਵਿੱਚ ਪਏ ਹੋਏ ਨੇ, ਉਹ ਸਦਾ ਸਦਾ ਤੈਥੋਂ ਬਲਿਹਾਰ ਜਾਂਦੇ ਹਨ।
ਬਿਲਾਵਲ ਮਹੱਲਾ ਪੰਜਵਾਂ, ਬਿਖੈ ਬਨ ਫੀਖਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਜੀਵ ਨੂੰ ਸਖੀ ਸ਼ਬਦ ਦੁਆਰਾ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਜਿਵੇਂ ਆਪਸ ਵਿੱਚ ਸਖੀਆਂ ਸਹੇਲੀਆਂ ਬੈਠ ਕੇ ਗੱਲਬਾਤ ਕਰਦੀਆਂ ਨੇ, ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਰਬੱਤ ਮਾਈ ਭਾਈ ਨੂੰ ਸਾਂਝਾ ਉਪਦੇਸ਼ ਦਿੱਤਾ ਹੈ। ਬਿਖੈ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ। ਰੀ ਸਖੀਏ, ਹੇ ਸਖੀਏ, ਹਰ ਗੁਰਸਿੱਖ ਮਾਈ ਭਾਈ ਲਈ ਸਾਂਝਾ ਉਪਦੇਸ਼ ਹੈ। ਐ ਸਖੀਏ, ਬਿਖੈ ਬਨ ਫੀਕਾ, ਇਹ ਜਿਹੜਾ ਵਿਸ਼ਿਆਂ ਦਾ ਬਨ ਪਾਣੀ ਹੈ, ਬਨ ਦਾ ਅਰਥ ਹੈ ਪਾਣੀ, ਇਹ ਵਿਸ਼ਿਆਂ ਦਾ ਪਾਣੀ ਫਿੱਕਾ ਹੈ, ਇਹਨੂੰ ਪੀਣਾ ਛੱਡ ਦੇ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ। ਐ ਸਖੀਏ, ਵਿਸ਼ਿਆਂ ਦਾ ਪਾਣੀ ਇਹ ਫਿੱਕਾ ਹੈ, ਨਿਰਸ ਹੈ, ਇਹਨੂੰ ਛੱਡ, ਨਾਮ ਮਹਾਰਸ ਪੀਓ, ਤੇ ਨਾਮ ਦਾ ਰਸ ਸਭ ਤੋਂ ਵੱਡਾ ਰਸ ਹੈ, ਤੇ ਤੂੰ ਉਸ ਨਾਮ ਦੇ ਪਰਮ ਰਸ ਨੂੰ ਪੀਣਾ ਕਰ।
ਬਿਨ ਰਸ ਚਾਖੇ ਬੁੜ ਗਈ ਸਗਲੀ, ਸੁਖੀ ਨਾ ਹੋਵਤ ਜੀਓ।
ਬਈ ਵੇਖ ਲੋ, ਦੁਨੀਆਂ ਦੇ ਲੋਕ ਵਿਸ਼ਿਆਂ ਦਾ ਪਾਣੀ ਪੀਂਦੇ ਪੀਂਦੇ ਮਰ ਜਾਂਦੇ ਨੇ, ਪਰ ਨਾਮ ਦਾ ਪਰਮ ਰਸ ਨਹੀਂ ਚੱਕ ਸਕਦੇ। ਵਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚਾਖੇ ਨਾ ਕੋ ਖਾਏ, ਜਿਵੇਂ ਹੀਰੇ ਮੋਤੀਆਂ ਦੇ ਵਪਾਰੀ ਥੋੜੇ ਹੁੰਦੇ ਨੇ। ਹੈਨ ਵਿਰਲੇ ਨਾਹੀਂ ਕਣੇ ਫੈਲ ਫੱਕੜ ਸੰਸਾਰ, ਬਿਨ ਰਸ ਚਾਖੇ ਬੁੱਟ ਗਈ ਸਗਲੀ। ਬਿਨਾਂ ਨਾਮ ਦਾ ਰਸ ਚੱਖੇ ਤੋਂ ਇਹ ਸਾਰੀ ਹੀ ਸ੍ਰਿਸ਼ਟੀ ਵਿਸ਼ਿਆਂ ਦੇ ਪਾਣੀ ਵਿੱਚ ਹੀ ਡੁੱਬ ਕੇ ਮਰ ਗਈ। ਇੱਕ ਵਾਰੀ ਗੱਲ ਚੱਲੀ, ਕਿਸੇ ਨੇ ਆਖਿਆ, ਬਈ ਵੇਖ ਲਓ ਮਨੁੱਖ ਕਿੰਨਾ ਸਿਆਣਾ ਹੈ। ਇਸ ਮਨੁੱਖ ਨੇ ਨਹਿਰ ਪਾਰ ਕਰਨ ਦੇ ਲਈ, ਨਦੀਆਂ ਪਾਰ ਕਰਨ ਦੇ ਲਈ ਸਾਧਨ ਬਣਾ ਲਏ। ਪਹਿਲਾਂ ਬੇੜੀਆਂ ਬਣਾ ਲਈਆਂ, ਹੁਣ ਪੁਲ ਬਣ ਗਏ ਨੇ। ਦਰਿਆਵਾਂ ਤੋਂ ਪਾਰ ਹੋਣ ਦੇ ਲਈ ਵੀ ਇਹਨੇ ਸਾਰੇ ਆਪਣੇ ਪ੍ਰਬੰਧ ਕਰ ਲਏ ਨੇ। ਇੱਥੋਂ ਤੱਕ ਸਮੁੰਦਰਾਂ ਤੋਂ ਪਾਰ ਹੋਣ ਦੇ ਲਈ ਵੀ ਮਨੁੱਖ ਨੇ ਜਹਾਜ਼ ਬਣਾ ਲਏ ਨੇ। ਹੁਣ ਉਹਨਾਂ ਜਹਾਜ਼ਾਂ ਤੇ ਚੜ੍ਹ ਕੇ ਮਨੁੱਖ ਸਮੁੰਦਰ ਨੂੰ ਵੀ ਆਸਾਨੀ ਨਾਲ ਪਾਰ ਕਰ ਲੈਂਦੇ। ਪਰ ਅਫਸੋਸ, ਜਦੋਂ ਡੁੱਬਦਾ ਹੈ ਤੇ ਫਿਰ ਇੱਕ ਪਿਆਲੇ ਵਿੱਚ ਹੀ ਡੁੱਬ ਜਾਂਦੇ, ਸ਼ਰਾਬ ਦੇ ਪਿਆਲੇ ਵਿੱਚ। ਜਦੋਂ ਡੁੱਬਦਾ ਇੱਕ ਪਿਆਲੇ ਵਿੱਚ ਹੀ ਡੁੱਬ ਜਾਂਦਾ। ਜਿਵੇਂ ਆਮ ਪੁਰਾਣੇ ਜ਼ਮਾਨੇ ਦੇ ਵਿੱਚ ਜੇ ਕੋਈ ਮਾੜਾ ਕੰਮ ਕਰੇ ਤੇ ਉਹਨੂੰ ਇਸ ਤਰ੍ਹਾਂ ਹੀ ਕਹਿੰਦੇ ਸਨ, ਬਈ ਇਦੋਂ ਤਾਂ ਚੱਪਣੀ ਚ ਨੱਕ ਡਬੋ ਕੇ ਮਰ ਜਾ। ਉਹ ਗੱਲ ਬਣੀ ਹੋਈ ਹੈ। ਮਨੁੱਖ ਦਰਿਆਵਾਂ ਤੋਂ ਸਮੁੰਦਰਾਂ ਤੋਂ ਪਾਰ ਤੇ ਹੋ ਗਿਆ, ਪਰ ਪਿਆਲੇ ਵਿੱਚ ਜਾ ਕੇ ਡੁੱਬ ਗਿਆ। ਇਹ ਹਾਲਤ ਹੈ ਦੁਨੀਆਂ ਦੇ ਲੋਕਾਂ ਦੀ, ਬਿਨ ਰਸ ਚਾਖੇ ਬੁੱਟ ਗਈ ਸਗਲੀ, ਸੁਖੀ ਨਾ ਹੋਵੋ ਜੀਓ। ਦਾਸ ਉੱਥੇ ਯੂਪੀ ਦੇਵਦੂਆ ਫਾਰਮ ਹੈ, ਉੱਥੇ ਕੋਈ ਸੱਜਣ ਮਿਲਿਆ, ਉਹਦੇ ਨਾਲ ਗੱਲ ਹੋ ਰਹੀ ਸੀ ਤੇ ਮੈਂ ਉਹਨੂੰ ਇਹ ਗੱਲ ਸਾਂਝੀ ਕੀਤੀ। ਮੈਂ ਕਿਹਾ ਵੀ ਦੇਖੋ, ਇਹ ਬੰਦਾ ਵੀ ਹੋਰ ਤੇ ਸਾਰੇ ਪਾਣੀਆਂ ਤੋਂ ਤਰਨ ਦਾ ਇਸਨੇ ਪ੍ਰਬੰਧ ਕਰ ਲਿਆ, ਪਰ ਜਿਹੜਾ ਬੋਤਲ ਦਾ ਬੰਦ ਪਾਣੀ ਹੈ ਇਹ ਤੋਂ ਬਚਣ ਦਾ ਕੋਈ ਉਪਾਅ ਨਹੀਂ, ਇਹਦੇ ਵਿੱਚ ਸਾਰੇ ਡੁੱਬ ਜਾਂਦੇ ਨੇ। ਤੇ ਫਿਰ ਉਹਦਾ ਇਹ ਜਵਾਬ ਸੀ, ਉਹ ਕਹਿਣ ਲੱਗਾ ਜੀ ਉਹ ਬੋਤਲ ਦਾ ਪਾਣੀ ਬੰਦ ਹੁੰਦਾ ਨਾ, ਸਾਹ ਘੁੱਟਿਆ ਜਾਂਦਾ ਤਾਂ ਮਰ ਜਾਂਦੇ। ਇਹ ਗੱਲ ਕੁਝ ਇਸ ਤਰ੍ਹਾਂ ਦੀ ਗਈ ਹੈ। ਬਿਨ ਰਸ ਚਾਖੇ ਬੁੱਟ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਿਨਾਂ ਨਾਮ ਰਸ ਦੇ ਚੱਖਣ ਤੋਂ, ਇਸ ਵਿਸ਼ਿਆਂ ਦੇ ਖਾਰੇ ਪਾਣੀ ਦੇ ਵਿੱਚ ਸਾਰੀ ਸ੍ਰਿਸ਼ਟੀ ਡੁੱਬ ਕੇ ਮਰ ਗਈ ਹੈ, ਪਰ ਕਿਸੇ ਦੀ ਜਿੰਦ ਸੁਖੀ ਨਹੀਂ ਹੋਈ। ਸ਼ਰਾਬਾਂ ਕਬਾਬਾਂ ਦੇ ਵਿੱਚ ਪੈ ਕੇ ਕਿਸੇ ਦੀ ਜਾਨ ਸੁਖੀ ਥੋੜਾ ਹੁੰਦੀ ਹੈ। ਜਿਨ੍ਹਾਂ ਘਰਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਵਰਤੋਂ ਹੁੰਦੀ, ਜਾ ਕੇ ਉਹਨਾਂ ਦਾ ਹਾਲ ਵੇਖੋ। ਲੜਾਈ, ਝਗੜੇ, ਸਿਹਤਾਂ ਖਰਾਬ, ਡਾਕਟਰਾਂ ਕੋਲੇ ਪੈਸੇ, ਹੋਰ ਬਰਬਾਦੀ ਬਰਬਾਦੀ ਹੈ ਇਹਨਾਂ ਚੀਜ਼ਾਂ ਦੇ ਵਿੱਚ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹਨ, ਬਿਖੈ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ। ਇਹ ਸਿੱਖਿਆ ਸਾਨੂੰ ਧਾਰਨ ਕਰਨੀ ਯੋਗ ਹੈ।
ਮਾਨ ਮਹਤਨਾ ਸਖਤ ਹੀ ਕਾਈ ਸਾਦਾ ਦਾਸੀ ਥੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਸ ਵਿਸ਼ਿਆਂ ਦੇ ਪਾਣੀ ਤੋਂ ਬਚਣ ਦੇ ਲਈ ਮਾਨ ਮਹਤਨਾ ਸਖਤ ਹੀ ਕਾਈ, ਨਾ ਤੇ ਕੋਈ ਮਾਨ ਸਨਮਾਨ ਹੀ ਕੰਮ ਆਉਂਦਾ, ਨਾ ਹੀ ਮਹੱਤ ਦਾ ਅਰਥ ਹੈ ਕੋਈ ਦੁਨੀਆਂ ਦੀ ਵਡਿਆਈ ਜਾਂ ਪਦਵੀ ਜਾਂ ਮੁਰਾਤਬਾ, ਉਹ ਇਹਦੇ ਵਿੱਚ ਕੋਈ ਕੰਮ ਕਰਦਾ। ਤੇ ਨਾ ਸ਼ਕਤੀ ਹੀ ਕਾਈ, ਨਾ ਹੀ ਕੋਈ ਦੁਨੀਆਂ ਦੀ ਸ਼ਕਤੀ ਉਹ ਇਹਦੇ ਵਿੱਚ ਸਾਡੀ ਸਹਾਇਤਾ ਕਰ ਸਕਦੀ ਹੈ। ਭਾਵੇਂ ਮਨੁੱਖ ਵਿਸ਼ੇ ਵਿਕਾਰਾਂ ਤੋਂ ਬਚਣ ਦੇ ਲਈ ਚਾਹੇ ਕਿੰਨਾ ਵੀ ਦੁਨੀਆਂ ਵਿੱਚ ਕੋਈ ਮਾਨ ਸਨਮਾਨ ਹਾਸਲ ਕਰ ਲਵੇ, ਕਿੰਨੀ ਉੱਚੀ ਪਦਵੀ ਵਡਿਆਈ ਵੀ ਮਾਣ ਲਵੇ ਤੇ ਹੋਰ ਵੀ ਸ਼ਕਤੀਆਂ ਭਾਵਨਾ ਆਪਣੇ ਹੱਥ ਵਿੱਚ ਲੈ ਲਵੇ, ਪਰ ਉਹ ਵਿਸ਼ਿਆਂ ਤੋਂ ਬਚ ਨਹੀਂ ਸਕਦਾ। ਤੇ ਫਿਰ ਇਹਦੇ ਲਈ ਕਰਨਾ ਕੀ ਚਾਹੀਦਾ? ਸਾਧਾਂ ਦਾਸੀ ਥੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਰੀ ਸਖੀਏ, ਹੇ ਸਖੀਏ, ਫਿਰ ਤੂੰ ਜਿਹੜੇ ਸਾਧਾਂ ਦਾਸੀ ਥੀਓ, ਜਿਹੜੇ ਮਹਾਂਪੁਰਖਾਂ ਨੇ ਜੀਵਨ ਨੂੰ ਸਾਧਿਆ ਹੋਇਆ, ਗੁਰਮੁਖ ਸਾਧ ਅਸਾਧ ਸਾਧ ਸਦਾਇਆ, ਜਿਨ੍ਹਾਂ ਨੇ ਅਸਾਧ ਮਨ ਨੂੰ ਸਾਧ ਲਿਆ, ਐਸੇ ਮਹਾਂਪੁਰਖਾਂ ਦੀ ਦਾਸੀ ਬਣ ਜਾ।
ਨਾਨਕ ਸੇ ਦਰ ਸੋਭਾਵੰਤੇ ਜੋ ਪ੍ਰਭ ਆਪਣੈ ਕੀਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਗੁਰਮੁਖ ਪਿਆਰੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸੋਭਾ ਵਾਲੇ ਬਣੇ ਹਨ, ਜੋ ਪ੍ਰਭ ਆਪਣਾ ਕੀਓ, ਜੋ ਵਾਹਿਗੁਰੂ ਨੇ ਆਪਣੇ ਬਣਾ ਲਏ ਨੇ। ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਆਪਣੇ ਬਣਾ ਲੈਂਦਾ, ਆਪਣੇ ਦਾਸ ਬਣਾ ਲੈਂਦਾ, ਆਪਣੇ ਲਾਡਲੇ ਸਪੁੱਤਰ ਬਣਾ ਲੈਂਦਾ, ਉਹੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸੋਭਾ ਵਾਲੇ ਹੁੰਦੇ ਹਨ।